ਬਹੁਤ ਸਵਾਗਤ ਹੈ ਤੁਹਾਡਾ ਹਰਪ੍ਰੀਤ SBS ਪੰਜਾਬੀ ਦੇ ਪ੍ਰੋਗਰਾਮ ਵਿੱਚ।
ਹਾਂਜੀ, ਥੈਂਕ ਯੂ ਸੋ ਮਚ ਜੀ।
ਤੇ ਸਭ ਤੋਂ ਪਹਿਲਾਂ ਤਾਂ ਦੱਸੋ ਜੀ ਕਿ ਤੁਸੀਂ ਸਾਡੀ ਜਾਣਕਾਰੀ 'ਚ ਲਿਆਉਂਦਾ ਕਿ ਤੁਹਾਡੇ ਸਪੁੱਤਰ ਦੇ ਨਾਲ ਉਸੀ ਤਰ੍ਹਾਂ ਦੀ ਘਟਨਾ ਹੋਈ ਹੈ ਜਿਸ ਤਰ੍ਹਾਂ ਕਿ ਸਿਦਕ ਸਿੰਘ ਅਰੋੜਾ ਦੇ ਨਾਲ ਹੋਈ ਸੀ ਕਿ ਇੱਕ ਕੈਥੋਲਿਕ ਸਕੂਲ ਵੱਲੋਂ ਉਸਨੂੰ ਐਡਮਿਸ਼ਨ ਦੇਣ ਤੋਂ ਮਨ੍ਹਾ ਕੀਤਾ ਗਿਆ ਸੀ ਇਸ ਗੱਲ ਕਰਕੇ ਕਿਉਂਕਿ ਤੁਹਾਡਾ ਪੁੱਤਰ ਜਿਹੜਾ ਹੈ ਉਹ ਕੇਸਾਧਾਰੀ ਹੈ।
ਹਾਂਜੀ ਹਾਂਜੀ ਬਿਲਕੁਲ ਜੀ, ਉਹਨਾਂ ਨੇ ਇਹੀ ਕਰਕੇ ਮਨਾ ਕੀਤਾ ਸੀਗਾ ਕਿ ਉਹ ਕਹਿੰਦੇ ਸੀ ਜੇ ਤੁਹਾਨੂੰ ਐਡਮਿਸ਼ਨ ਚਾਹੀਦੀ ਹੈ ਤੇ ਉਹਨੂੰ ਵਾਲ ਆਪਣੇ ਵਾਲ ਕਟਵਾਉਣੇ ਪੈਣਗੇ, ਤੇ ਕਿਉਂਕਿ ਉਹਨਾਂ ਦੀ ਕੋਈ ਯੂਨੀਫਾਰਮ ਪਾਲਿਸੀ ਹੈ, ਇਸ ਕਰਕੇ ਉਹਨੂੰ ਆਪਣੇ ਵਾਲ ਕਟਵਾਉਣੇ ਪੈਣਗੇ ਜੇ ਉਹਨੂੰ ਐਡਮਿਸ਼ਨ ਚਾਹੀਦੀ ਹੈ ਤਾਂ।
ਜੀ ਦੱਸੋਗੇ ਕਿ ਕਿੰਨਾ ਵੱਡਾ ਹੈ ਤੁਹਾਡਾ ਬੇਟਾ ਤੇ ਕਿਸ ਤਰ੍ਹਾਂ ਐਡਮਿਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ, ਪਹਿਲਾਂ ਕਿਸੇ ਸਕੂਲ 'ਚ ਜਾ ਰਿਹਾ ਸੀ ਉਹ ਸਾਰੀਆਂ ਗੱਲਾਂ?
ਉਹ ਬਿਗਨਿੰਗ ਤੋਂ ਇੱਕ ਕੈਥੋਲਿਕ ਸਕੂਲ ਤੋਂ ਜਾ ਰਿਹਾ ਸੀ, ਉਹਨੇ ਕਿੰਡਰਗਾਰਟਨ ਇੱਕ ਕੈਥੋਲਿਕ ਸਕੂਲ ਤੋਂ ਹੀ ਕੀਤੀ ਹੈ, ਤੇ ਉੱਥੇ ਜੀ ਕੋਈ ਵੀ ਪ੍ਰੋਬਲਮ ਨਹੀਂ ਆਈ ਹੈਗੀ ਹੈ, ਤੇ ਕਿਉਂਕਿ ਰੀਸੈਂਟਲੀ ਅਸੀਂ ਘਰ ਮੂਵ ਕਰਨਾ ਸੀ ਤੇ ਜਿਹੜਾ ਨਿਊ ਏਰੀਆ ਸੀਗਾ ਉੱਥੇ ਇੱਕ ਕੈਥੋਲਿਕ ਕਾਲਜ ਬਣ ਰਿਹਾ ਸੀ ਜੋ ਕਿ ਈਅਰ 12 ਤੱਕ ਸੀਗਾ, ਤੇ ਓਬਵੀਅਸਲੀ ਉਹ ਕਨਵੀਨੀਅੰਸ ਕਰਕੇ ਅਸੀਂ ਚਾਹੁੰਦੇ ਸੀ ਕਿ ਉਹ ਇਸ ਸਕੂਲ ਵਿੱਚ ਸ਼ੁਰੂ ਕਰ ਲਏ ਕਿਉਂਕਿ ਆਲਰੇਡੀ ਇੱਕ ਕੈਥੋਲਿਕ ਸਕੂਲ 'ਚ ਜਾ ਰਿਹਾ, ਉੱਥੇ ਐਕਸਪੀਰੀਅੰਸ ਕਾਫੀ ਅੱਛਾ ਸੀਗਾ, ਸਾਰੇ ਸਟਾਫ ਬਹੁਤ ਫਰੈਂਡਲੀ ਸੀਗੇ, ਤੇ ਚਾਹੁੰਦੇ ਸੀ ਕਿ ਇਸ ਘਰ ਦੇ ਨੇੜੇ ਇਸ ਕੈਥੋਲਿਕ ਸਕੂਲ ਤੱਕ ਵਿੱਚ ਐਡਮਿਸ਼ਨ ਹੋ ਜਾਏ, ਤੇ ਇਸ ਕਰਕੇ ਅਸੀਂ ਐਪਲੀਕੇਸ਼ਨ ਫਾਰਮ ਫਿਲ ਕਰਕੇ ਫੋਟੋਜ਼ ਨਾਲ ਭੇਜ ਕੇ ਉੱਥੇ ਅਸੀਂ ਪ੍ਰੋਸੀਜਰ ਗੋ ਥਰੂ ਕੀਤਾ ਪ੍ਰੋਸੈਸ ਲਈ, ਤੇ ਉਹਨਾਂ ਨੇ ਫਿਰ ਸਾਨੂੰ ਇੰਟਰਵਿਊ ਲਈ ਕਾਲ ਕੀਤਾ, ਤੇ ਇੰਟਰਵਿਊ ਵਿੱਚ ਉਹਨਾਂ ਨੇ ਸਾਰੇ ਸਵਾਲ ਜਿਹੜੇ ਇੰਟਰਵਿਊ 'ਚ ਨੋਰਮਲ ਹੁੰਦੇ ਉਹ ਕੀਤੇ, ਪਰ ਉਹਨਾਂ ਨੇ ਨਾਲ ਹੀ ਇਹ ਕਹਿਤਾ ਕਿ ਬਾਕੀ ਸਭ ਤਾਂ ਠੀਕ ਹੈ, ਉਹਨਾਂ ਕੋਲ ਪਲੇਸਿਸ ਵੀ ਬਹੁਤ ਹੈਗੀਆਂ, ਬਟ ਐਡਮਿਸ਼ਨ ਲਈ ਪਹਿਲਾਂ ਉਹਨਾਂ ਨੂੰ ਪਹਿਲੀ ਕੰਡੀਸ਼ਨ ਇਹ ਹੈ ਕਿ ਤੁਸੀਂ ਤੁਹਾਨੂੰ ਵਾਲ ਕਟਵਾਉਣੇ ਪੈਣਗੇ। ਮੈਂ ਉਹਨਾਂ ਨੂੰ ਪੂਰਾ ਐਕਸਪਲੇਨ ਕੀਤਾ ਕਿ ਅਸੀਂ ਕਿਉਂ ਨਹੀਂ ਵਾਲ ਕਟਵਾ ਸਕਦੇ ਬੀਇੰਗ ਅ ਸਿੱਖ, ਤੇ ਬਟ ਔਰ ਇਹ ਵੀ ਐਕਸਪਲੇਨ ਕੀਤਾ ਕਿ ਹੀ ਇਜ਼ ਆਲਰੇਡੀ ਗੋਇੰਗ ਟੂ ਅ ਕੈਥੋਲਿਕ ਸਕੂਲ, ਉੱਥੇ ਜੀ ਕੋਈ ਪ੍ਰੋਬਲਮ ਨਹੀਂ ਆ ਰਹੀ ਹੈਗੀ ਉਹਨੂੰ, ਬਲਕਿ ਇੱਥੇ ਬਹੁਤ ਅੱਛੀ ਤਰ੍ਹਾਂ ਕੇਅਰ ਕਰਦੇ ਆ, ਤੇ ਹੋਰ ਵੀ 4-5 ਸਕੂਲਾਂ 'ਚ ਮੈਂ ਉਸ ਕਿੰਡਰਗਾਰਡਨ ਲਈ ਉਹਦੇ ਅਪਲਾਈ ਕੀਤਾ ਸੀ, ਤੇ ਹਰ ਜਗ੍ਹਾ ਇੰਟਰਵਿਊ ਲਈ ਗਏ ਸੀਗੇ, ਉੱਥੇ ਕਦੇ ਕਿਤੇ ਪ੍ਰੋਬਲਮ ਨਹੀਂ ਆਈ। ਈਵਨ ਫਿਰ ਉਹਨਾਂ ਨੇ ਐਕਸਕਿਊਜ਼ ਦਿੱਤਾ ਬਾਅਦ 'ਚੋਂ ਕਿ ਉਹ ਈਅਰ 12 ਤੱਕ ਨਹੀਂ ਹੋਣਗੇ, ਪਰ ਫਿਰ ਮੈਂ ਉਹਨਾਂ ਨੂੰ ਦੱਸਿਆ ਕਿ ਇੱਕ ਲਿਵਰਪੂਲ ਦੇ ਵਿੱਚ ਇੱਕ ਹੋਰ ਸਕੂਲ ਹੈਗਾ ਕੈਥੋਲਿਕ ਸਕੂਲ, ਉਹ ਈਅਰ 12 ਤੱਕ ਹੈਗਾ, ਪਰ ਉਹਨਾਂ ਨੇ ਵੀ ਇਹਨੂੰ ਆਫਰ ਲੈਟਰ ਭੇਜੀ ਸੀਗੀ, ਪਰ ਉਹ ਕਿਉਂਕਿ ਸਾਡੇ ਘਰ ਤੋਂ ਬਹੁਤ ਦੂਰ ਪੈਂਦਾ ਇਸ ਕਰਕੇ ਅਸੀਂ ਉੱਥੇ ਐਡਮਿਸ਼ਨ ਨਹੀਂ ਲਈ, ਤੇ ਉਹਨਾਂ ਨੇ ਕਿਹਾ ਨਹੀਂ ਜੀ ਜੇ ਤੁਸੀਂ ਲੈਣਾ ਚਾਹੁੰਦੇ ਹੋ ਐਡਮਿਸ਼ਨ ਤਾਂ ਤੁਹਾਨੂੰ ਵਾਲ ਕਟਵਾਉਣੇ ਪੈਣਗੇ।
ਇਹ ਤੁਹਾਡੀ ਸਾਰੀ ਗੱਲਬਾਤ ਜਿਹੜੀ ਹੈ ਸਕੂਲ ਦੇ ਪ੍ਰਿੰਸੀਪਲ ਨਾਲ ਹੋ ਰਹੀ ਸੀ ਜਾਂ ਕੋਈ ਹੋਰ ਅਹੁਦੇਦਾਰ ਸੀ ਸਕੂਲ ਦਾ?
ਇਹ ਜੀ ਸਕੂਲ ਦੀ ਵਾਈਸ ਪ੍ਰਿੰਸੀਪਲ ਸੀ ਜਿਹਨਾਂ ਨਾਲ ਗੱਲ ਹੋਈ, ਤੇ ਜਦ ਫਿਰ ਮੈਂ ਜਦ ਐਂਡ ਵਿੱਚ ਉਹਨਾਂ ਤੋਂ ਪੁੱਛਿਆ ਕਿ ਆਰ ਯੂ ਸੇਇੰਗ ਦੈਟ ਮੇਰੇ ਬੇਟੇ ਨੂੰ ਇੱਥੇ ਐਡਮਿਸ਼ਨ ਲੈਣ ਲਈ ਵਾਲ ਕਟਵਾਉਣੇ ਪੈਣਗੇ, ਤਾਂ ਦੈਨ ਉਹਨੇ ਚੁੱਪ ਜੀ ਹੋ ਗਈ ਥੋੜ੍ਹੀ ਦੇਰ, ਫਿਰ ਉਹਨੇ ਕਿਹਾ ਕਿ ਮੈਂ ਆਪਣੇ ਪ੍ਰਿੰਸੀਪਲ ਨਾਲ ਇੱਕ ਵਾਰ ਗੱਲ ਕਰਕੇ ਤੁਹਾਨੂੰ ਫਾਈਨਲ ਡਿਸੀਜਨ ਦੁਪਹਿਰ ਤੱਕ ਫੋਨ ਕਰਕੇ ਤੁਹਾਨੂੰ ਦੇ ਦਾਂਗੀ, ਤੇ ਫਿਰ ਦੁਪਹਿਰ ਨੂੰ ਕਿਸੇ ਇਨਰੋਲਮੈਂਟ ਆਫਿਸਰ ਦਾ ਫੋਨ ਆਇਆ ਤੇ ਉਹਨੇ ਵੀ ਇਹੀ ਕਿਹਾ ਕਿ ਤੁਹਾਨੂੰ ਵਾਲ ਕਟਵਾਉਣੇ ਪੈਣਗੇ। ਈਵਨ ਤੱਕ ਉਹਨੇ ਇੱਥੇ ਤੱਕ ਕਿਹਾ ਕਿ ਜੇ ਅਸੀਂ ਤੁਹਾਨੂੰ ਉਹਨੂੰ ਅਲਾਉ ਕਰਾਂਗੇ ਵਾਲ ਰੱਖ ਕੇ ਆਉਣ ਲਈ, ਤਾਂ ਕੁਛ ਅਲੱਗ ਬੱਚੇ ਰੈਡ ਟੇਲਸ ਦੇ ਵਿੱਚ ਆਉਣਗੇ, ਜੋ ਕਿ ਮੈਨੂੰ ਬਹੁਤ ਸ਼ੌਕਿੰਗ ਫੋਰ ਮੀ ਕਿਹੜੀ ਕਿੱਥੇ ਸਿਰ ਦੇ ਸਕਾਫ ਨੂੰ ਸਿਰ ਦੇ ਪਟਕੇ ਨੂੰ ਰੈਡ ਟੇਲਸ ਦੇ ਨਾਲ ਕੰਪੇਅਰ ਕਰ ਰਹੇ ਸੀਗੇ, ਤੇ ਇਟ ਵਾਜ਼ ਵੈਰੀ ਰੂਡ, ਜੋ ਵੀ ਕਨਵਰਸੇਸ਼ਨ ਸੀਗੀ ਉਹ ਕੋਈ ਚੰਗੇ ਢੰਗ ਨਾਲ ਨਹੀਂ ਕੀਤੀ ਉਹਨਾਂ ਨੇ। ਹਾਂਜੀ, ਤੇ ਫਿਰ ਮੈਂ ਇਸ ਸੀ ਰਿਲੇਟਡ ਫਿਰ ਈਮੇਲ ਕੀਤੀ ਸੀਗੀ ਸਕੂਲ ਦੇ ਪ੍ਰਿੰਸੀਪਲ ਨੂੰ ਕਿ ਸੇਇੰਗ ਦੈਟ ਕਿ ਮੈਂ ਬਿਲਕੁਲ ਹੈਪੀ ਨਹੀਂ ਹੈਗੀ ਜੋ ਵੀ ਉਹਨਾਂ ਨੇ ਕੀਤਾ, ਤੇ ਪਹਿਲਾਂ ਤਾਂ ਉਹਦਾ ਕੋਈ ਈਮੇਲ ਦਾ ਕੋਈ ਰਿਪਲਾਈ ਬੈਕ ਨਹੀਂ ਆਇਆ, ਤੇ ਇੱਕ ਹਫ਼ਤੇ ਬਾਅਦ ਪ੍ਰਿੰਸੀਪਲ ਦਾ ਫੋਨ ਆਇਆ, ਤੇ ਉਹਨਾਂ ਨੇ ਫੋਨ ਤੇ ਪਹਿਲੇ ਅਪੋਲੋਜਾਈਜ਼ ਜ਼ਰੂਰ ਕੀਤਾ, ਪਰ ਫਿਰ ਬਾਅਦ 'ਚ ਉਹਨਾਂ ਨੇ ਕਿਹਾ ਕਿ ਜੋ ਵੀ ਤੁਹਾਨੂੰ ਕਿਹਾ ਗਿਆ ਹੈ ਮੇਰੀ ਇੰਸਟਰਕਸ਼ਨਸ ਤੇ ਹੀ ਕਿਹਾ ਗਿਆ ਹੈ, ਜਿਸ ਤਰ੍ਹਾਂ ਕਿ ਮੈਂ ਆਪਣੇ ਸਟਾਫ ਨੂੰ ਕਿਹਾ ਉਸ ਤਰ੍ਹਾਂ ਹੀ ਉਹਨਾਂ ਨੇ ਕੀਤਾ, ਤੇ ਉਹਨਾਂ ਨੇ ਵੀ ਮੈਨੂੰ ਸਾਫ ਇਨਕਾਰ ਕਰ ਦਿੱਤਾ ਕਿ ਅਸੀਂ ਐਡਮਿਸ਼ਨ ਨਹੀਂ ਦੇ ਸਕਦੇ।
ਕੁਛ ਤੁਹਾਨੂੰ ਕਾਰਨ ਦੱਸਿਆ ਕਿ ਵੀ ਸਕੂਲ ਦੇ ਕੁਝ ਰੂਲਸ ਆ ਜਾਂ ਯੂਨੀਫਾਰਮ ਪਾਲਿਸੀ ਆ ਜਾਂ ਕੋਈ ਐਦਾਂ ਦੀ ਸਕੂਲ ਦੀ ਪਾਲਿਸੀ ਹੈ ਜਿਹਦੇ ਕਰਕੇ ਇੱਥਾਂ ਦੀ ਵੱਖਰੀ ਦਿੱਖ ਵਾਲੇ ਵਿਦਿਆਰਥੀ ਨੂੰ ਸਕੂਲ 'ਚ ਐਡਮਿਸ਼ਨ ਨਹੀਂ ਦਿੱਤਾ ਜਾਂਦਾ?
ਹਾਂਜੀ ਹਾਂਜੀ, ਉਹਨਾਂ ਨੇ ਇਹੀ ਕਿਹਾ ਕਿ ਜਿਵੇਂ ਕਿ ਉਹ ਅਲੱਗ ਦਿਖੇਗਾ ਪੂਰੇ ਸਕੂਲ ਵਿੱਚ, ਉਹ ਬਿਲਕੁਲ ਅਲੱਗ ਦਿਖੇਗਾ, ਤੇ ਫਿਰ ਸਾਰੇ ਜੇ ਅਸੀਂ ਉਹਨੂੰ ਅਲਾਉ ਕਰਾਂਗੇ ਕੁਛ, ਤਾਂ ਫਿਰ ਸਾਰੇ ਹੋਰ ਵੀ ਰਿਲੀਜਨ ਦੇ ਬੱਚੇ ਹੋਰ ਵੀ ਕਿਸੇ ਤਰ੍ਹਾਂ ਵੀ ਅਲੱਗ ਕੱਪੜੇ ਪਹਿਨ ਕੇ ਆ ਸਕਦੇ ਆ, ਕੁਛ ਵੀ ਕਰਕੇ ਆ ਸਕਦੇ ਆ, ਪਰ ਮੈਂ ਇਸ ਗੱਲ ਤੋਂ ਕਨਵਿੰਸ ਨਹੀਂ ਸੀ। ਉਹ ਮੈਨੂੰ ਫਿਰ ਇੱਥੇ ਤੱਕ ਵੀ ਕਹਿਣ ਲੱਗੇ ਕਿ ਗੁਰਦੁਆਰੇ ਵਿੱਚ, ਮੈਂ ਤੁਹਾਡੇ ਗੁਰਦੁਆਰੇ ਵਿੱਚ ਜਾ ਕੇ ਆਇਆ, ਉੱਥੇ ਕਈ ਲੋਕਾਂ ਨੇ ਆਪਣੇ ਹੇਅਰਸ ਨਹੀਂ ਰੱਖੇ ਹੋਏ, ਤੇ ਫਿਰ ਮੈਂ ਉਹਨਾਂ ਨੂੰ ਇਹ ਬੋਲਿਆ ਸੀਗਾ ਕਿ ਬਈ ਇਸ ਤਰ੍ਹਾਂ ਤਾਂ ਇਹ ਤਾਂ ਸਭ ਤੇ ਡਿਪੈਂਡ ਕਰਦਾ ਆਪਣੇ ਤੇ, ਕਿੰਨੇ ਕਿੰਨੇ ਲੋਕ ਤਾਂ ਦੁਨੀਆਂ ਵਿੱਚ ਐਵੇਂ ਦੇ ਜਿਹੜੇ ਕਿਸੇ ਵੀ ਰਿਲੀਜਨ ਤੇ ਬਿਲੀਵ ਨਹੀਂ ਕਰਦੇ, ਤੇ ਪਰ ਇਹ ਤਾਂ ਹੁਣ ਪਰਸਨ ਟੂ ਪਰਸਨ ਡਿਪੈਂਡ ਕਰਦਾ ਹੈ ਕਿ ਹਾਊ ਦੇ ਆਰ ਫੋਲੋਇੰਗ ਦੇਅਰ ਰਿਲੀਜਨ। ਮੈਂ ਉਹਨਾਂ ਨੂੰ ਕਿਹਾ ਕਿ ਇਹ ਤਾਂ ਬਿਲਕੁਲ ਡਿਸਕ੍ਰਿਮੀਨੇਟਿੰਗ ਹੈ ਜੇ ਤੁਸੀਂ ਕਿਸੇ ਨੂੰ ਇਸ ਕਰਕੇ ਮਨਾ ਕਰਦੇ ਹੋ ਕਿ ਉਹ ਆਪਣੇ ਸਿਰ ਤੇ ਸਕਾਫ ਕਰਕੇ ਆਉਂਦਾ ਤਾਂ।
ਤੇ ਤੁਸੀਂ ਇਸ ਮਸਲੇ ਨੂੰ ਲੈ ਕੇ ਕਿਤੇ ਕੋਈ ਕਿਸੇ ਅਥਾਰਟੀਜ਼ ਨੂੰ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ?
ਹਾਂਜੀ ਬਿਲਕੁਲ, ਮੈਂ ਪਹਿਲਾਂ ਇੱਕ ਡਿਸਕ੍ਰਿਮੀਨੇਸ਼ਨ ਆਫਿਸ ਫੋਨ ਕੀਤਾ ਸੀਗਾ, ਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਇਹ ਬਿਲਕੁਲ ਸਹੀ ਨਹੀਂ ਹੈਗੀ ਗੱਲ ਜੋ ਵੀ ਉਹਨਾਂ ਨੇ ਕੀਤਾ
ਜੀ।
ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇੱਕ ਤੁਸੀਂ ਫਾਰਮ ਭਰ ਕੇ ਉੱਥੇ ਦੇ ਦਿਓ ਤੁਸੀਂ ਕੰਪਲੇਂਟ ਫਾਰਮ ਕਰਕੇ, ਬਟ ਮੈਨੂੰ ਪੂਰੇ ਪ੍ਰੋਸੀਜਰ ਦਾ ਇੰਨਾ ਨਾ ਪਤਾ ਹੋਣ ਕਰਕੇ ਮੈਂ ਕਿਸੇ ਤੋਂ ਗੁਰਦੁਆਰੇ ਕਿਸੇ ਤੋਂ ਸੁਣਿਆ ਸੀ ਕਿ ਇੱਕ ਸਿੱਖ ਹੈਲਪਲਾਈਨ ਹੈਗੇ ਜਿੱਥੇ ਜੋ ਕਿ ਇਸ ਇਹਨਾਂ ਚੀਜ਼ਾਂ 'ਚ ਸਾਡੀ ਹੈਲਪ ਕਰ ਸਕਦੇ ਆ। ਤਾਂ ਉਹਨਾਂ ਨੂੰ ਅਪਰੋਚ ਕੀਤਾ, ਉਹਨਾਂ ਨੂੰ ਸਾਰੀ ਗੱਲ ਦਾ ਦੱਸਿਆ ਸੀਗਾ, ਤੇ ਫਿਰ ਉਹਨਾਂ ਨੇ ਵੀ ਇਹਨਾਂ ਦੇ ਹੈੱਡ ਆਫਿਸ ਬੁਲੰਗੋਂਗ ਹੈਗਾ ਉਹਨਾਂ ਦਾ ਕੈਥੋਲਿਕ ਹੈੱਡ ਆਫਿਸ, ਉਹਨਾਂ ਨਾਲ ਗੱਲਬਾਤ ਕੀਤੀ ਸੀਗੀ, ਪਰ ਉੱਥੋਂ ਵੀ ਉਹਨਾਂ ਨੂੰ ਉਹੀ ਜਵਾਬ ਸੇਮ ਹੀ ਮਿਲਿਆ, ਤੇ ਫਿਰ ਕੋਈ ਮਤਲਬ ਪੋਜ਼ਿਟਿਵ ਆਊਟਕਮ ਨਹੀਂ ਸੀਗੀ ਤਾਂ ਕੁਝ
ਗੱਲ ਨਹੀਂ ਨਾ ਵਧੀ। ਐਂਟੀ ਡਿਸਕ੍ਰਿਮੀਨੇਸ਼ਨ ਕਮਿਸ਼ਨ ਜਾਂ ਇਕੁਅਲ ਅਪੋਰਚੁਨਿਟੀ ਕਮਿਸ਼ਨ ਦੇ ਨਾਲ ਕੋਈ ਗੱਲ ਅੱਗੇ ਨਹੀਂ ਤੋਰੀ ਉਸ ਵੇਲੇ?
ਹਾਂਜੀ ਉਸ ਵੇਲੇ ਮੈਂ ਨਹੀਂ ਤੋਰੀ ਸੀ ਕਿਉਂਕਿ ਮੈਨੂੰ ਜ਼ਿਆਦਾ ਨੌਲੇਜ ਨਹੀਂ ਸੀਗੀ ਕਿ ਕਿਹੜੇ ਕਿਹੜੇ ਫਾਰਮਸ ਭਰਨੇ ਹੋਣਗੇ, ਕਿਉਂਕਿ ਇਹ ਸਭ ਮੈਨੂੰ ਉਹਨਾਂ ਨੇ ਡਿਟੇਲ 'ਚ ਨਹੀਂ ਦੱਸਿਆ ਸੀ। ਉਹਨਾਂ ਨੇ ਕਿਹਾ ਸੀ ਕਿ ਗੋ ਔਨ ਵੈਬਸਾਈਟ ਯੂ ਵਿਲ ਸੀ ਦ ਫਾਰਮਸ ਐਂਡ ਆਲ ਦੈਟ, ਪਰ ਮੈਨੂੰ ਐਗਜੈਕਟਲੀ ਪਤਾ ਨਹੀਂ ਸੀ ਕਿ ਕਿਹੜੇ ਫਾਰਮ ਭਰਨੇ ਹੈਗੇ ਆ, ਤਾਂ ਕਿ ਆਈ ਡਿਡਨਟ ਨੋ ਮੱਚ, ਤੇ ਮੈਨੂੰ ਸੀਗਾ ਕਿ ਮੈਂ ਕਿਸੇ ਨਾਲ ਉਹਨਾਂ ਬਾਅਦ ਨਾਲ ਗੱਲ ਕਰ ਲਾਂ ਜਿਹਨਾਂ ਨੂੰ ਇਸ ਬਾਰੇ ਨੌਲੇਜ ਹੋਵੇਗੀ ਜਾਂ ਜਿਹਨਾਂ ਨੂੰ ਪਤਾ ਹੋਵੇਗਾ ਕਿ ਅੱਗੇ ਕੀ ਕਰਨਾ ਚਾਹੀਦਾ ਇਸ ਬਾਰੇ।
ਜੀ ਵਿਕਟੋਰੀਆ ਦੇ ਵਿੱਚ ਇਹਦੇ ਨਾਲ ਦਾ ਇੱਕ ਕੇਸ ਹੋਇਆ ਸਿਦਕ ਸਿੰਘ ਅਰੋੜਾ ਦਾ, ਜਿਹਦਾ 5 ਸਾਲ ਦਾ ਬੱਚਾ ਜਿਹਨੂੰ ਮਿਲਟਨ ਕ੍ਰਿਸਚਨ ਕਾਲਜ ਨੇ ਮਨਾ ਕਰਤਾ ਸੀ, ਤੇ ਉਸ ਕੇਸ ਵਿੱਚ ਫੈਸਲਾ ਆਇਆ ਜਿਹਨੂੰ ਟੈਸਟ ਕੇਸ ਮੰਨਿਆ ਜਾ ਰਿਹਾ ਵਿਕਟੋਰੀਆ ਲਈ ਘੱਟੋ ਘੱਟ।
ਹਾਂਜੀ,
ਤੇ ਉਹ ਤੋਂ ਬਾਅਦ ਤੁਹਾਨੂੰ ਕੁਛ ਆਸ ਜਗੀ ਹੈ ਜਾਂ ਤੁਹਾਨੂੰ ਕੁਛ ਅੱਗੇ ਸੇਧ ਮਿਲੀ ਹੈ ਉਸ ਤੋਂ?
ਬਿਲਕੁਲ ਜੀ ਬਿਲਕੁਲ, ਮੈਂ ਜਦੋਂ ਸਿਦਕ ਸਿੰਘ ਅਰੋੜਾ ਬਾਰੇ ਪੜ੍ਹਿਆ ਸੀ ਉਦੋਂ ਤਾਂ ਹੀ ਮੈਨੂੰ ਲੱਗਿਆ, ਕਿਉਂਕਿ ਜਦੋਂ ਤੋਂ ਇਹ ਘਟਨਾ ਹੋਈ ਹੈ ਉਦੋਂ ਤੋਂ ਹੀ ਮੈਨੂੰ ਲੱਗਦਾ ਸੀ ਕਿ ਐਟ ਦ ਬੈਕ ਆਫ ਦ ਮਾਈਂਡ ਕਿ ਇਹ ਚੀਜ਼ ਠੀਕ ਨਹੀਂ ਕੀਤੀ ਇਹਨਾਂ ਨੇ, ਜੋ ਵੀ ਮਤਲਬ ਮੇਰੇ ਬੇਟੇ ਨਾਲ ਜੋ ਹੋਇਆ ਉਹ ਠੀਕ ਹੈ, ਇਨ ਫਿਊਚਰ ਇਸ ਤਰ੍ਹਾਂ ਇਹਨਾਂ ਨੂੰ ਨਹੀਂ ਕਰਦੇ ਰਹਿਣਾ ਚਾਹੀਦਾ ਅੱਗੇ ਆਉਣ ਵਾਲੇ ਟਾਈਮ ਤੇ ਵੀ, ਤੇ ਇਸ ਕਰਕੇ ਮੈਂ ਚਾਹੁੰਦੀ ਸੀ ਕਿ ਕੁਛ ਨਾ ਕੁਛ ਜ਼ਰੂਰ ਕਰਨਾ ਚਾਹੀਦਾ ਸਾਨੂੰ ਅੱਗੇ, ਪਰ ਜਦ ਮੈਂ ਸਿਦਕ ਬਾਰੇ ਸੁਣਿਆ ਤਾਂ ਮੈਨੂੰ ਲੱਗਾ ਕਿ ਜ਼ਰੂਰ ਮਤਲਬ ਮੈਂ ਵੀ ਇਹ ਕੁਛ ਆਪਣੀ ਘਟਨਾ ਦੱਸ ਕੇ ਅਗਰ ਅਸੀਂ ਈਵਨ ਨਿਊ ਸਾਊਥ ਵੇਲਸ ਵਿੱਚ ਵੀ ਅਗਰ ਕੁਛ ਐਸਾ ਦਾ ਕਰ ਸਕੀਏ ਜਿਵੇਂ ਵਿਕਟੋਰੀਆ ਵਿੱਚ ਹੋਇਆ ਹੈ, ਤੇ ਬਹੁਤ ਹੀ ਅੱਛਾ ਹੋਏਗਾ ਜੇ ਇੱਥੇ ਵੀ ਕੁਛ ਇਸ ਤਰ੍ਹਾਂ ਦਾ ਹੋ ਸਕੇ, ਅਵੇਅਰਨੈਸ ਮਿਲ ਸਕੇ ਇਹਨਾਂ ਲੋਕਾਂ ਨੂੰ, ਤਾਂ ਕਿ ਇਹਨਾਂ ਨੂੰ ਹੋਏ ਕਿ ਅੱਗੇ ਤੋਂ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ।
ਤੇ ਤੁਸੀਂ ਤੇ ਤੁਹਾਡਾ ਪਰਿਵਾਰ ਹੁਣ ਕੀ ਕੋਈ ਕਾਨੂੰਨੀ ਰਾਹ ਵੱਲ ਨੂੰ ਤੁਰਨ ਬਾਰੇ ਵਿਚਾਰ ਕਰ ਰਹੇ ਹੋ?
ਹਾਂਜੀ ਅਸੀਂ ਬਿਲਕੁਲ ਜੋ ਵੀ ਚੀਜ਼ ਇਹਦੇ ਬਾਰੇ ਜ਼ਰੂਰੀ ਹੋਣਗੇ ਅਸੀਂ ਜ਼ਰੂਰ ਕਰਾਂਗੇ ਟੂ ਲੈਟ ਦੈਮ ਨੋ ਕਿ ਉਹ ਇਸ ਤਰ੍ਹਾਂ ਦਾ ਫਿਊਚਰ ਵਿੱਚ ਕਿਸੇ ਨਾਲ ਨਾ ਕਰਨ, ਕਿ ਉਹ ਇਹ ਠੀਕ ਨਹੀਂ ਹੈ, ਜਿਵੇਂ ਜਿਹਦੇ ਨਾਲ ਉਹਨਾਂ ਨੂੰ ਐਟਲੀਸਟ ਇੰਨਾ ਪਤਾ ਚੱਲੇ ਕਿ ਜੋ ਕਰ ਰਹੇ ਉਹ ਠੀਕ ਨਹੀਂ ਹੈਗੇ ਔਰ ਇਹਨੂੰ ਨਾ ਕਰਨ ਅੱਗੇ ਤੋਂ।
ਜੀ ਤੇ ਤਵਨੂਰ ਹੁਣ ਇਸ ਵੇਲੇ ਕਿਸੇ ਕੈਥੋਲਿਕ ਸਕੂਲ ਵਿੱਚ ਜਾ ਰਹੇ ਹੈ ਜਾਂ ਕਿਸੇ ਹੋਰ ਸਕੂਲ 'ਚ ਜਾਂਦਾ?
ਨਹੀਂ ਹਲੇ ਉਹ ਪਬਲਿਕ ਸਕੂਲ 'ਚ ਜਾ ਰਿਹਾ ਜੀ।
ਜੀ ਬਹੁਤ ਧੰਨਵਾਦ ਤੁਹਾਡਾ, ਤੁਸੀਂ ਗੱਲਬਾਤ ਕੀਤੀ।
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੀਕਰ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ SBS.com.au/ਪੰਜਾਬੀ ਤੇ ਜਾਓ।